ਬੜਾ ਔਖਾ ਹੈ ਹੀਰੇ ਵਿੱਚ ਛੇਕ ਪਾਉਣਾ ਤੇ ਕਿਸੇ ਇਲਮ ਦਾ ਔਖਾ ਅਸਤਾਦ ਹੋਣਾ ਗੈਰਾਂ ਵਾਂਗ ਗੁਲਾਮੀ ਦੇ ਪਿੰਜਰੇ ਚੋਂ ਹਾਂ ਤੇ ਔਖਾ ਬੁਲਬਲਾਂ ਲਈ ਆਜ਼ਾਦ ਹੋਣਾ ਸੁੱਖ ਗ੍ਰਸਤ ਦਾ ਛੱਡਣਾ ਬੜਾ ਔਖਾ ਤੇ ਕਿਸੇ ਇਲਮ ਦਾ ਔਖਾ ਅਸਤਾਦ ਹੋਣਾ ਗੱਲਾਂ ਸਾਰੀਆਂ ਸੌਖੀਆਂ ਖਾਲਸਾ ਜੀ ਹਾਂ ਤੇ ਪਰ ਸਭ ਤੋਂ ਔਖਾ ਹੈ ਸਾਦ ਹੋਣਾ
ਵਾਹ ਵਾਹ ਮਾਲਕਾ ਤੇਰੀਆਂ ਤੂੰ ਜਾਣੇ ਤੇ ਪਾਤ ਪਾਤ ਦੇ ਖੇਲ ਰੁਚਾਉਂਦਾ ਏ ਕਿਤੇ ਭੀਖ ਮੰਗਾਉਂਦਾ ਰਾਜਿਆਂ ਤੋਂ ਹਾਂ ਤੇ ਕਿਤੇ ਕੰਗਲੇ ਤਖਤ ਬਿਠਾਉਂਦਾ ਏ ਉਗਣ ਐਸ਼ ਆਰਾਮ ਬੁਦਨਾਮ ਕਿਧਰੇ ਤੇ ਪਾਲੇ ਲੋਕਾਂ ਨੂੰ ਤੰਗੀ ਵਖਾਉਂਦਾ ਏ ਸੇਵਕ ਨੀਵਿਆਂ ਨੂੰ ਕਦੇ ਕਰੇ ਉੱਚਾ ਹਾਂ ਤੇ ਨੀਚ ਉੱਚਿਆਂ ਤਾਈਂ ਕੁਰਾਮਦਾ ਏ
ਸ਼ਾਇਰਾਂ ਦੀ ਨਮਸਕਾਰ ਤੇਰੇ ਦਰ ਤੇ ਮੇਰਾ ਦਿਆ ਸਾਈਆਂ ਮੇਰੇ ਘਰ ਮੇਰਾ ਵਾਲਿਆ ਊਟਾਂ ਤੇਰੀਆਂ ਨੇ ਆਸਾਨੇ ਤਕਾਈਆਂ
ਸਭਾ ਵਿੱਚ ਸੱਚ ਕਹਿਣ ਲਈ ਦੇਵੋ ਦਿਲ ਤੇ ਦਿਮਾਗ ਨੂੰ ਦਲੇਰੀਆਂ ਜੱਗ ਦੇ ਪੁਰਤ ਪਾਲਕਾ ਲਾਜਾਂ ਰੱਖ ਲਈ ਸਮਾਂ ਦੇ ਵਿੱਚ ਮੇਰੀਆਂ
ਓ ਸ਼ਹਿਰਾਂ ਦੀ ਨਮਸਕਾਰ ਤੇਰੇ ਦਰ ਤੇ ਮੇਰਾ ਦਿਆ ਸਾਈਆਂ ਮੇਰਾ ਘਰ ਮੇਰਾ ਵਾਲਿਆ ਓਟਾਂ ਤੇਰੀਆਂ ਨੇ ਆਸਾਨੇ ਤਕਾਈਆਂ
ਸਭਾ ਵਿੱਚ ਸੱਚ ਕਹਿਣ ਲਈ ਦੇਵੋ ਦਿਲ ਤੇ ਦਿਮਾਗ ਨੂੰ ਦਲੇਰੀਆਂ ਜੱਗ ਦੇ ਪੁਰਤ ਪਾਲਕਾ ਲਾਜਾਂ ਰੱਖ ਲਈ ਸਭਾ ਦੇ ਵਿੱਚ ਮੇਰੀਆਂ
ਓ ਮਾਨ ਤੂੰ ਨਮਾੜਿਆਂ ਦਾ ਤਿੰਨ ਤਾਣਿਆਂ ਦਾ ਤਾਣ ਵੀ ਆ ਸੁਣਿਆ ਔਗਣ ਬਖਸ਼ ਅਸਾਂ ਦੇ ਸਾਡੇ ਵਿੱਚ ਨਾ ਸੇਵਾ ਜੀ ਕੋਈ ਗਾਉਣਿਆ
ਤੈਨੂੰ ਦਾਤਾ ਕਿਉਂ ਨੀ ਪਾਉਂਦੀਆਂ ਹੱਥ ਜੋੜ ਕਰ ਮਿੰਨ ਤਾਂ ਬਥੇਰੀਆਂ ਜੱਗ ਦੇ ਪੁਰਤ ਪਾਲਕਾ ਲਾਜਾਂ ਰੱਖ ਲਈ ਸਮਾਂ ਦੇ ਵਿੱਚ ਮੇਰੀਆਂ
ਓ ਤੇਰੇ ਨੇ ਅਸ਼ਾਰੇ ਚੱਲਦੇ ਤੇਰੇ ਨੇ ਅਸ਼ਾਰੇ ਚੱਲਦੇ ਮੇਰੇ ਦਾਤਿਆ ਪਵਣ ਤੇ ਪਾਣੀ ਪਰਮ ਪਖੰਡ ਛੱਡ ਕੇ ਪੂਜਾ ਧੁਰ ਦੁਰਗਾਹੀ ਤੇਰੀ ਬਾਣੀ
ਆਸਰਾ ਕੋਈ ਨੀ ਦਿਸਦਾ ਓਟਾਂ ਮਾਲਕਾਂ ਤਕਾ ਲਈਆਂ ਤੇਰੀਆਂ ਜੱਗ ਦੇ ਪੁਰਤ ਪਾਲਕਾ ਲਾਜਾਂ ਰੱਖ ਲਈ ਸਵਾ ਦੇ ਵਿੱਚ ਮੇਰੀਆਂ
ਓ ਜਾਲਾਂ ਵਿੱਚ ਥਲ ਕਰਦਾ ਅਤੇ ਥਲਾਂ ਵਿੱਚ ਕਰੇ ਅਸਗਾ ਤੂੰ ਪਾਤਸ਼ਾਹ ਬਣਾ ਦੇ ਕੰਗਲੇ ਅਤੇ ਕੀਰਾਂ ਨੂੰ ਬਣਾਵੇ ਸ਼ਹਿਨਸ਼ਾਹ ਤੂੰ
ਇਹਨਾਂ ਤੂੰ ਬਚਾਲੀ ਦਾਤੀਆਂ ਚਾੜੀ ਆਈਆਂ ਜੋ ਜ਼ੁਲਮੀ ਹਨੇਰੀਆਂ ਜੱਗ ਦੇ ਪੁਰਤ ਪਾਲਕਾ ਲਾਜਾਂ ਰੱਖ ਲਈ ਸਮਾ ਦੇ ਵਿੱਚ ਮੇਰੀਆਂ
ਓ ਕਾਵ ਦੇ ਫੁੱਲਾਂ ਨੂੰ ਗੁੰਦ ਕੇ ਕਾਵ ਦੇ ਫੁੱਲਾਂ ਨੂੰ ਗੁੰਦ ਕੇ ਸੋਹਣਾ ਹਰ ਗੱਲ ਸੰਗ ਤਾਂ ਦੇ ਪਾ ਦਿਆਂ ਕਾਵ ਦੀ ਕਿਆਰੀ ਮਹਿਕ ਪਏ ਦਿਲ ਭੇਟਾ ਤੇਰੇ ਚਰਨੀ ਚੜਾ ਦਿਆਂ
ਭੁਲੇਖਿਆਂ ਵਿੱਚੋਂ ਕੱਢ ਦਿਓ ਭੁਲੇਖਿਆਂ ਵਿੱਚੋਂ ਗੱਲਾਂ ਤੇਰੇ ਦਾਰੋਂ ਸਿੱਖੀਏ ਚੰਗੇਰੀਆਂ ਜੱਗ ਦੇ ਪੁਰਤ ਪਾਲਕਾ ਲਾਜਾਂ ਰੱਖ ਲਈ ਸਵਾ ਦੇ ਵਿੱਚ ਮੇਰੀਆਂ
ਹੋ ਤੇਰੇ ਦਾਰ ਚੌਂਕੀਦਾਰ ਨੇ ਚੌਂਕੀਦਾਰ ਨੇ ਕਈ ਸ਼ਿਵ ਜੀ ਇੰਦਰ ਕਈ ਬਾਰ ਮਹਾ ਲਾਜ ਰੱਖ ਦਾਰਿਆਂ ਦੀ ਰੇਖਾ ਬਦਲ ਬਣਾ ਦਿਓ ਸ਼ੁਭ ਕਰ
ਐਰੋਪਲੇਨ ਤੇ ਚੜ ਕੱਟ ਲਾਵਾਂ ਮੰਜ਼ਿਲਾਂ ਉਚੇਰੀਆਂ ਜੱਗ ਦੇ ਪੁਰਤ ਪਾਲਕਾ ਲਾਜਾਂ ਰੱਖ ਲਈ ਸਵਾ ਦੇ ਵਿੱਚ ਮੇਰੀਆਂ
ਹੋ ਨਰਮਲ ਮਾਨ ਹੋ ਜਾਏ ਨਰਮਲ ਮਾਨ ਹੋ ਜਾਏ ਸਤਨਾਮ ਨੂੰ ਸਲੱਖਣਾ ਬਣਾ ਦਿਓ ਮਸਤ ਜਗੀਰ ਸਿੰਘ ਦੀ ਸੇਵਾ ਗੁਰ ਚਰਨਾਂ ਦੇ ਵਿੱਚ ਲਾ ਦਿਓ
ਕਿਸਰ ਜੀਤ ਬਣੇ ਵਾਟਾਂ ਕੱਟ ਲਾਵੇ ਮਸਤ ਅਖੇਰੀਆਂ ਜੱਗ ਦੇ ਪੁਰਤ ਪਾਲਕਾ ਲਾਜਾਂ ਰੱਖ ਲਈ ਸਵਾ ਦੇ ਵਿੱਚ ਮੇਰੀਆਂ
ਜਗਤ ਜੋਤ ਹਾਜ਼ਰਾ ਹਜ਼ੂਰ ਸਤਿਗੁਰੂ ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਸਜ ਕਰਕੇ ਗੁਰੂ ਜਤ ਸਰਵਣ ਕਰ ਰਹੇ ਗੁਰੂ ਪਿਆਰੇ ਖਾਲਸਾ ਜੀਓ ਆਓ ਸਤਿਗੁਰੂ ਮਹਾਰਾਜ ਜੀ ਦਾ ਬਖਸ਼ਿਆ ਹੋਇਆ ਨਾਰਾ ਬੁਲੰਦ ਕਰੀਏ ਸਾਰੇ ਗੱਜ ਵੱਜ ਕੇ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਮਹਾਰਾਜ ਜੀ ਦੀ ਰਹਿਮਤ ਹੈ ਬਖਸ਼ਿਸ਼ ਹੈ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਕਰਕੇ ਗੁਰੂ ਜਤ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੈ ਸਾਡੇ ਤੋਂ ਪਹਿਲਾਂ ਆਪ ਨੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਜੀਵਨ ਦੀਆਂ ਕੁਝ ਝਲਕਾਂ ਜਿਹੜੀਆਂ ਸਨ ਕਵੀ ਨੇ ਜੋ ਅਨੁਭਵ ਕਰਨ ਦਾ ਯਤਨ ਕੀਤਾ ਉਹ ਆਪ ਨੇ ਸਾਂਝੀਆਂ ਕੀਤੀਆਂ ਥੋੜ੍ਹਾ ਸਮਾਂ ਆਪਣੇ ਮਹਾਨ ਵਿਰਸੇ ਦੀ ਜੋ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਅੰਦਰ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਸੱਚ ਉੱਤੇ ਸਿਧਾਂਤ ਉੱਤੇ ਆਪਾਂ ਕੁਰਬਾਨ ਕੀਤਾ ਹੈ ਉਹਨਾਂ ਦੇ ਵਿਲੱਖਣ ਇਤਿਹਾਸ ਵੱਲ ਨਜ਼ਰ ਮਾਰਨ ਲੱਗੇ ਹਾਂ ਕਿਉਂਕਿ ਕਿਸੇ ਵੀ ਕੌਮ ਦੀ ਜਿਹੜੀ ਸੁੰਦਰਤਾ ਹੈ ਉਹਦੇ ਗੁਣਾਂ ਉੱਤੇ ਨਿਰਭਰ ਕਰਦੀ ਹੈ ਉਹਦੇ ਵਿੱਚ ਕਿੰਨੇ ਗੁਣ ਨੇ ਔਰ ਉਹਨਾਂ ਗੁਣਾਂ ਦੇ ਨਾਲ ਕੌਮੀ ਤੌਰ ਉੱਤੇ ਜਿਹੜੀਆਂ ਕੌਮਾਂ ਨੇ ਉਹਨਾਂ ਦਾ ਸ਼ਿੰਗਾਰ ਬਣਦਾ ਹੈ ਹੁਣ ਦੋ ਕੁਦਰਤ ਦੇ ਬੜੇ ਅਲੌਕਿਕ ਗੁਣ ਨੇ ਇਹ ਗੱਲ ਮੈਂ ਇਸ ਕਰਕੇ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਈ ਵਾਰ ਜਦੋਂ ਅਸੀਂ ਵੀਰ ਅਸੀਂ ਇਤਿਹਾਸ ਗਾਇਨ ਕਰਦੇ ਹਾਂ ਸੰਗਤਾਂ ਸਰਵਣ ਕਰਦੀਆਂ ਨੇ ਅਤੇ ਕੁਝ ਐਸੇ ਗੁਰਮੁਖ ਪਿਆਰੇ ਹੁੰਦੇ ਨੇ ਜਿਨ੍ਹਾਂ ਦੇ ਮਨ ਅੰਦਰ ਇਹ ਵਿਚਾਰ ਪੈਦਾ ਹੁੰਦਾ ਹੈ ਬਈ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਅੰਦਰ ਸਵੇਰ ਤੋਂ ਲੈ ਕੇ ਸ਼ਬਦ ਦੀ ਕੀਰਤੀ ਹੋਈ। ਨਿਰਮਲ ਅਵਸਥਾ ਦੇ ਵਿੱਚ ਗੁਰੂ ਕੀਆਂ ਸੰਗਤਾਂ ਨੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕੀਤੇ ਅਤੇ ਫਿਰ ਆਹ ਜਿਹੜਾ ਸਮਾਂ ਸੀ ਇਹਦੇ ਵਿੱਚ ਕੁਝ ਗੱਲਾਂ ਵੱਢ ਟੁੱਕਦੀਆਂ ਹੋਈਆਂ, ਇਹ ਕੀ ਕਰਨ ਦਾ ਫਾਇਦਾ ਸੀ। ਇਸ ਪੱਖ ਤੋਂ ਮੈਂ ਥੋੜ੍ਹਾ ਜਿਹਾ ਤਾਂ ਆਪ ਦੇ ਨਾਲ ਇਹ ਵਿਚਾਰ ਸਾਂਝੇ ਕਰਨ ਲੱਗਾ। ਜਿਹੜੇ ਦੋ ਮਨੁੱਖ ਦੇ ਵਿੱਚ ਪਰਸਪਰ ਬਹੁਤ ਵੱਡੇ ਗੁਣ ਨੇ, ਕੁਦਰਤ ਦੇ ਇਹ ਸਾਰੀ ਕਾਇਨਾਤ ਦੇ ਵਿੱਚ ਨੇ, ਇੱਕ ਹੈ ਕੋਮਲਤਾ ਅਤੇ ਦੂਸਰਾ ਹੈ ਕੱਟੜਤਾ। ਹੁਣ ਕਿਤੇ ਕੁਦਰਤ ਦੇ ਇਹਨਾਂ ਨਜ਼ਾਰਿਆਂ ਨੂੰ ਤੁਸੀਂ ਤੱਕਣਾ ਹੋਵੇ ਅਤੇ ਫੁੱਲ ਦੀ ਡਾਹਣੀ ਨਾਲ ਲੱਗੇ ਹੋਏ ਫੁੱਲ ਦੇ ਉੱਤੇ ਜਦੋਂ ਤੁਹਾਡੀ ਉਹਦੀ ਸੁੰਦਰਤਾ ਦੇ ਉੱਤੇ ਉਹਦੀ ਕੋਮਲਤਾ ਦੇ ਉੱਤੇ ਨਿਗਾਹ ਜਾਵੇਗੀ ਅਤੇ ਜਦੋਂ ਤੁਸੀਂ ਉਸ ਨਿਗਾਹ ਨੂੰ ਪਿੱਛੇ ਵੱਲ ਨੂੰ ਲਿਆਓਗੇ ਡਾਹਣੀ ਵੱਲ ਨੂੰ ਅਤੇ ਉਹਦੇ ਉੱਤੇ ਕੰਡੇ ਵੀ ਤੁਹਾਨੂੰ ਨਜ਼ਰ ਆਉਣਗੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸੇ ਪ੍ਰਮਾਣ ਦੇ ਉੱਤੇ ਆਪਣੀ ਬੜੀ ਇੱਕ ਸੁੰਦਰ ਵਿਚਾਰਧਾਰਾ ਸਾਡੇ ਨਾਲ ਸਾਂਝੀ ਕੀਤੀ। ਉਹ ਕਹਿੰਦੇ ਨੇ ਖੇਤੀ ਵਾੜ ਜਿਉਂ ਢਿੰਗਰੀ, ਕਿੱਕਰ ਆਸ ਪਾਸ ਜਿਉਂ ਬਾਗੇ, ਸੱਪ ਲਪੇਟੇ ਚੰਦਨਾ, ਬੂਹਾ ਜਿੰਦਾ ਕੁੱਤਾ ਜਾਗੇ। ਹੁਣ ਕੁਦਰਤ ਦਾ ਨਿਯਮ ਹੈ ਬਈ ਜੇ ਉਹਨੇ ਫੁੱਲ ਨੂੰ ਸੁੰਦਰਤਾ ਦਿੱਤੀ ਹੈ ਅਤੇ ਉਹਦੀ ਟਾਹਣੀ ਦੇ ਵਿੱਚ ਕੰਡਿਆਂ ਦੀ ਬਖਸ਼ਿਸ਼ ਕਰ ਦਿੱਤੀ, ਉਹਦੀ ਟਾਹਣੀ ਜਿਹੜੀ ਹੈ ਕਿਸੇ ਮਨੁੱਖ ਨੂੰ ਉਸ ਫੁੱਲ ਦੀ ਸੁੰਦਰਤਾ ਨੂੰ ਕੌਣ ਤੋਂ ਪਹਿਲਾਂ ਆਪਣੇ ਵੱਲੋਂ ਜਿਹੜਾ ਹੈ ਇੱਕ ਵਾਰਨਿੰਗ ਦਿੰਦੀ ਹੈ ਬਈ ਇਸ ਸੁੰਦਰਤਾ ਵੱਲ ਜੇ ਤੂੰ ਨਿਗਾਹ ਕਰਦਾ ਹੈ ਅਤੇ ਜੇ ਹੱਥ ਪਾਏਗਾ ਤੈਨੂੰ ਕੰਡੇ ਵੀ ਵੱਜ ਸਕਦੇ ਨੇ। ਦੂਸਰਾ ਹੈ ਕੱਟੜਤਾ। ਕੱਟੜਤਾ ਦੇ ਵਿੱਚੋਂ ਸੂਰ ਵੀਰਤਾ ਅਤੇ ਅਣਖ ਪੈਦਾ ਹੁੰਦੀ ਹੈ। ਬੜਾ ਦੁਨੀਆ ਦੇ ਵਿੱਚ ਲੰਮਾ ਤਜਰਬਾ ਹੁੰਦਾ ਰਿਹਾ। ਕੁਝ ਲੋਕ ਐਸੇ ਸਨ ਜਿਨ੍ਹਾਂ ਨੇ ਆਖਿਆ ਬਿਲਕੁਲ ਹੱਤਿਆ ਨਹੀਂ ਹੋਣੀ ਚਾਹੀਦੀ, ਬਿਲਕੁਲ ਕਿਸੇ ਦੇ ਉੱਤੇ ਕੋਈ ਵਾਰ ਨਹੀਂ ਹੋਣਾ ਚਾਹੀਦਾ, ਅਹਿੰਸਾ ਪਰਮੋ ਧਰਮ ਹੈ। ਪਰ ਉਹ ਲੋਕ ਜਿਹੜੇ ਸਨ ਕੇਵਲ ਅਤੇ ਕੇਵਲ ਆਪਣੇ ਵਿਚਾਰ ਜਿਹੜੇ ਸਨ ਸੰਸਾਰ ਤੱਕ ਸਾਂਝੇ ਕਰ ਰੱਖ ਸਕੇ ਪਰ ਆਪਣੀ ਹੋਂਦ ਨੂੰ ਬਰਕਰਾਰ ਨਾ ਰੱਖ ਸਕੇ। ਜਿਹੜੀਆਂ ਕੌਮਾਂ ਇਕੱਲੀ ਤਲਵਾਰਧਾਰੀ ਹੋਈਆਂ ਉਹ ਵੀ ਕੌਮਾਂ ਦੁਨੀਆ ਦੇ ਉੱਤੇ ਬਹੁਤਾ ਸਮਾਂ ਆਪਣੇ ਵਿਕਾਸ ਨੂੰ, ਆਪਣੇ ਧਰਮ ਨੂੰ, ਆਪਣੇ ਆਲੇ ਦੁਆਲੇ ਨੂੰ ਸਥਿਰ ਨਹੀਂ ਚਲਾ ਸਕੀਆਂ। ਇੱਕ ਬੜੀ ਸੁੰਦਰ ਮਿਸਾਲ ਮਿਲਦੀ ਹੈ। ਇੱਕ ਤਲਵਾਰਧਾਰੀ ਕੌਮ ਦਾ ਵਿਜੇਤਾ ਕਿਸੇ ਫਕੀਰ ਦੇ ਬੂਹੇ ਉੱਤੇ ਚਲਾ ਗਿਆ। ਇਹਨੇ ਜਦੋਂ ਫਕੀਰ ਦੇ ਡੇਰੇ ਵੱਲ ਨਜ਼ਰ ਮਾਰੀ ਅਤੇ ਫਕੀਰ ਨੇ ਆਪਣੇ ਡੇਰੇ ਦੇ ਵਿੱਚ ਕੂਕਰ ਰੱਖਿਆ ਹੋਇਆ ਸੀ, ਕੁੱਤਾ ਰੱਖਿਆ ਹੋਇਆ ਸੀ। ਇਹਨੇ ਬੜੇ ਗਿਲੇ ਨਾਲ, ਬੜੇ ਗੁੱਸੇ ਨਾਲ ਕਹਿਣ ਲੱਗਾ, ਉਹ ਫਕੀਰਾ, ਆਹ ਕੁੱਤਾ ਕਾਸ ਵਾਸਤੇ ਰੱਖਿਆ ਹੋਇਆ, ਤੂੰ ਤਾਂ ਇੱਕ ਫਕੀਰ ਹੈ, ਤੇਰੇ ਇਸ ਛੱਪੜ ਦੇ ਵਿੱਚੋਂ ਕੀ ਕੋਈ ਧਨ ਚੜਾ ਕੇ ਲੈ ਜਾਵੇਗਾ, ਤੇਰੇ ਕੋਲ ਕਿਹੜਾ ਕੋਈ ਧਨ ਦੌਲਤ ਮਾਲ ਕੋਈ ਤੇਰੇ ਕੋਲ ਇਹੋ ਜਿਹੀ ਚੀਜ਼ ਹੈ ਜਿਹਦੇ ਉੱਤੇ ਦੁਨੀਆ ਦਾ ਕੋਈ ਮਨੁੱਖ ਹਮਲਾ ਕਰ ਦੇਵੇ ਅਤੇ ਤੂੰ ਆਪਣੇ ਡੇਰੇ ਉੱਤੇ ਕੁੱਤਾ ਰੱਖ ਕੇ ਬੈਠਾ ਹੋਇਆ। ਉਹਨੂੰ ਕਹਿਣ ਲੱਗਾ, ਉਹ ਦਰੇ ਦਰਵੇਸ਼ ਰਾਹ ਦਰਬਾ ਨਭਾਇਤ। ਉਹਦਾ ਕਹਿੰਦਾ, ਫਕੀਰਾ, ਆ ਤੈਨੂੰ ਕੀ ਲੋੜ ਸੀ, ਤੂੰ ਆਪਣੇ ਬੂਹੇ ਉੱਤੇ ਕੂਕਰ ਕਿਉਂ ਰੱਖਿਆ ਹੋਇਆ? ਅਤੇ ਉਹਨੇ ਜਵਾਬ ਦਿੱਤਾ, ਕਹਿੰਦਾ, ਬਭਾਇਤ ਤੇ ਸੱਗੇ ਦੁਨੀਆ ਨਾ ਆਇਤ। ਉਹ ਕਹਿੰਦਾ, ਇਸ ਕਰਕੇ ਰੱਖਿਆ ਕਿ ਕੋਈ ਦੁਨੀਆ ਦਾ ਤੁਰਦਾ ਫਿਰਦਾ ਕੁੱਤਾ ਜਿਹੜਾ ਹੈ ਮੇਰੇ ਡੇਰੇ ਵਿੱਚ ਆਣ ਕੇ ਆਪਣੀ ਬਦਫੈਲੀ ਕਰਨ ਦਾ ਯਤਨ ਨਾ ਕਰੇ। ਜਿਹੜੀਆਂ ਕੌਮਾਂ ਇਕੱਲੀ ਮਾਲਾ ਦੇ ਮਣਕਿਆਂ ਉੱਤੇ ਚਲੀਆਂ ਜਾਂਦੀਆਂ ਨੇ, ਇਕੱਲੀ ਅਧਿਆਤਮਿਕ ਰਸ ਦੀ ਗੱਲ ਕਰਦੀਆਂ ਨੇ, ਉਹ ਵੀ ਕੌਮਾਂ ਦੁਨੀਆ ਵਿੱਚ ਆਪਣੀ ਹੋਂਦ ਨੂੰ ਬਰਕਰਾਰ ਨਹੀਂ ਰੱਖ ਸਕਦੀਆਂ। ਜਿਹੜੀਆਂ ਕੌਮਾਂ ਇਕੱਲੀ ਤਲਵਾਰ ਲੈ ਕੇ ਦੁਨੀਆ ਵਿੱਚ ਸਿੱਝਦੀਆਂ ਨੇ, ਉਹ ਵੀ ਕੌਮਾਂ ਦੁਨੀਆ ਵਿੱਚ ਆਪਣੀ ਹੋਂਦ ਨਹੀਂ ਬਰਕਰਾਰ ਰੱਖ ਸਕਦੀਆਂ। ਔਰ ਇਹੀ ਕਾਰਨ ਹੈ ਕਿ ਸਿੱਖ ਧਰਮ ਜਿਹੜਾ ਹੈ ਰਬਾਬ ਦੀਆਂ ਕੋਮਲ ਜਿਹੜੀਆਂ ਤੰਦਾਂ ਸਨ ਉਹਦੇ ਤੋਂ ਸ਼ੁਰੂ ਹੋਇਆ ਅਤੇ ਰਣਜੀਤ ਅੰਗਾਰੇ ਦੇ ਉੱਤੇ ਜਾ ਕੇ ਸੰਪੂਰਨ ਹੋਇਆ। ਜਿਹੜਾ ਕੱਲ੍ਹ ਅਸੀਂ ਪ੍ਰਸੰਗ ਤੁਹਾਡੇ ਨਾਲ ਸਾਂਝਾ ਸ਼ੁਰੂ ਕਰਨਾ ਕੀਤਾ ਸੀ ਉਹਦੇ ਵਿੱਚ ਸੀ ਉਹਨਾਂ ਬੀਬੀਆਂ ਦੀ ਬਹਾਦਰੀ ਦਾ ਜ਼ਿਕਰ ਜਿਨ੍ਹਾਂ ਨੇ ਮੀਰ ਮਨੂ ਦੇ ਬਹੁਤ ਵੱਡੇ ਇੰਤਹਾ ਜ਼ੁਲਮ ਦੇ ਖਿਲਾਫ਼ ਜਿਹੜੀ ਚੜ੍ਹਦੀ ਕਲਾ ਦੇ ਨਾਲ ਜੋ ਆਪਣਾ ਸਿਧਾਂਤ ਸੀ ਉਹਨੂੰ ਬਰਕਰਾਰ ਰੱਖਿਆ। ਔਰ ਜਦੋਂ ਲੋਕ ਪੰਜਾਬ ਦੇ ਇਸ ਇਤਿਹਾਸ ਵੱਲ ਤੱਕਦੇ ਸਨ ਅਤੇ ਉਦੋਂ ਪੰਜਾਬ ਦੇ ਵਿੱਚੋਂ ਇੱਕ ਆਵਾਜ਼ ਆਉਂਦੀ ਸੀ, ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਨ ਸਵਾਏ ਹੋਏ। ਮੰਨੂ ਨੇ ਜਿਹੜੀ ਸਿਖਰ ਸੀ ਜ਼ੁਲਮ ਦੀ, ਉਹਦੇ ਵਾਸਤੇ ਜਿਹੜੀ ਹੱਦ ਅਖੀਰਲੀ ਸੀ, ਉਹਦੇ ਤੱਕ ਜਿਹੜਾ ਹੱਥ ਪਾਉਣ ਦਾ ਯਤਨ ਕੀਤਾ, ਕਿਉਂਕਿ ਕਿਸੇ ਵੀ ਕੌਮ ਨੂੰ ਖਤਮ ਕਰਨਾ ਹੋਵੇ ਅਤੇ ਉਹਦੀ ਜਨਨੀ ਖਤਮ ਕਰ ਦਿਓ ਅਤੇ ਜਿਹੜੀ ਕੌਮ ਹੈ ਉਹਦਾ ਜਿਹੜਾ ਅਗਲਾ ਭਵਿੱਖ ਹੈ ਆਪਣੇ ਆਪ ਤਬਾਹ ਹੋਣਾ ਸ਼ੁਰੂ ਹੋ ਜਾਵੇਗਾ। ਇਸ ਹੀ ਨਿਸ਼ਾਨੇ ਨੂੰ ਮੁੱਖ ਰੱਖ ਕੇ ਉਹਨੇ ਪੰਜਾਬ ਦੀ ਧਰਤੀ ਉੱਤੋਂ ਜਿਹੜੀਆਂ ਨੌਜਵਾਨ ਬੱਚੀਆਂ ਸਨ ਉਹਨਾਂ ਦੇ ਸਿਰ ਕਤਲ ਕਰ ਕਰਕੇ ਲਿਆਉਣ ਵਾਲਿਆਂ ਨੂੰ ਬਹੁਤ ਵੱਡੇ ਇਨਾਮ ਦਿੱਤੇ, ਜਿਹੜੇ ਸਾਬਤ ਕਰਦੇ ਸਨ ਬਈ ਇਹ ਖਾਲਸੇ ਦੇ ਬੱਚੇ ਨੇ। ਜਿਹੜੀਆਂ ਬੀਬੀਆਂ ਸਨ ਉਹਨਾਂ ਨੂੰ ਕੈਂਪਾਂ ਵਿੱਚ ਲਿਆਂਦਾ ਜਾਂਦਾ ਸੀ ਦੁੱਧ ਸੀਰ ਚੁੰਘਦੇ ਬੱਚਿਆਂ ਸਮੇਤ। ਜਦੋਂ ਅਸੀਂ ਆਪਣੇ ਇਤਿਹਾਸ ਦੀ ਗੱਲ ਕਰਦੇ ਹਾਂ ਕਈ ਵਾਰ ਐਸੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਜਿਹੜੀਆਂ ਅੱਜ ਵੀ ਉਹ ਕਮਜ਼ੋਰੀਆਂ ਜਿਹੜੀਆਂ ਨੇ ਸਾਡੇ ਵਿੱਚ ਬਾਦਸਤੂਰ ਚੱਲ ਰਹੀਆਂ ਨੇ। ਇੱਕ ਬੰਨੇ ਅਸੀਂ ਆਪਣੇ ਇਤਿਹਾਸ ਵੱਲ ਵੇਖਦੇ ਹਾਂ, ਇੱਕ ਬੰਨੇ ਉਹਨਾਂ ਕਮਜ਼ੋਰੀਆਂ ਵੱਲ ਤੱਕਦੇ ਹਾਂ। ਤੋ ਖੈਰ, ਇਹਨਾਂ ਕਮਜ਼ੋਰੀਆਂ ਨੂੰ ਅਸੀਂ ਦੂਰ ਕਰ ਸਕਦੇ ਹਾਂ ਆਪਣੇ ਇਤਿਹਾਸ ਦੇ ਪੰਨਿਆਂ ਵਿੱਚੋਂ। ਇਹਨਾਂ ਬੀਬੀਆਂ ਦੇ ਉੱਤੇ ਇੰਨਾ ਤਸ਼ੱਦਦ ਦਾ ਵੱਡਾ ਦੌਰ ਸੀ ਜਿਹਨੂੰ ਜੇ ਕਹਿ ਲਿਆ ਜਾਵੇ ਤਾਂ ਇੰਤਹਾ ਦੀ ਹੱਦ ਕਿਹਾ ਜਾ ਸਕਦਾ ਹੈ। ਇਹਨਾਂ ਬੀਬੀਆਂ ਦੇ ਬੱਚਿਆਂ ਦੇ ਟੋਟੇ ਟੋਟੇ ਕਰਕੇ ਇਹਨਾਂ ਦੇ ਗਲਾਂ ਵਿੱਚ ਹਾਰ ਪਾਏ ਗਏ। ਇਹਨਾਂ 'ਤੇ ਜੋ ਮੀਰ ਮੰਨੂ ਨੇ ਜ਼ੁਲਮ ਕੀਤਾ ਉਹ ਆ ਕਵਿਤਾ ਦੀਆਂ ਲੀਨਾਂ ਵਿੱਚ ਕਹਿਣ ਲੱਗੇ, ਆਓ ਸਰਵਣ ਕਰਦੇ।
ਸ਼ਹਿਰ ਪੱਟੀ ਦੇ ਫੌਜਦਾਰ ਨੇ ਡਾਡੀਆਂ ਅੱਤਾਂ ਚਾਈਆਂ, ਸਰਹਾਲੀ ਤੋਂ ਪੱਟੀ ਲੈ ਕੇ ਦੇਵੀਆਂ ਲਾਹੌਰ ਪਹੁੰਚਾਈਆਂ।
ਦਹਿਸ਼ਤ ਦੇ ਨਾ ਸਕੀਆਂ ਪੋਰਾ ਜਲਮ ਦਾ ਲਲਕਾਰਾ, ਸਿੰਘਣੀਆਂ ਦੇ ਸਿਦਕ ਪਰਖਦਾ ਮੀਰ ਮਨੂ ਹਤਿਆਰਾ।
ਓ ਛਰ ਪੱਟੀ ਦੇ ਫੌਜਦਾਰ ਨੇ ਡਾਡੀਆਂ ਅੱਤਾਂ ਚਾਈਆਂ, ਸਰਹਾਲੀ ਤੋਂ ਪੱਟੀ ਲਿਆ ਕੇ ਦੇਵੀਆਂ ਲਾਹੌਰ ਪਹੁੰਚਾਈਆਂ।
ਦੇ ਨਾ ਸਕਿਆ ਪੋਰਾ ਜਲਮ ਦਾ ਲਲਕਾਰਾ, ਸਿੰਘਣੀਆਂ ਦੇ ਸਿਦਕ ਪਰਖਦਾ ਮੀਰ ਮਨੂ ਹਤਿਆਰਾ।
ਓ ਕਹਿੰਦਾ ਕੋਈ ਸਿੱਖ ਰਹਿਣ ਨੀ ਦੇਣਾ, ਮਾਰ ਦਿਓ ਸਿੱਖ ਮਾਵਾਂ, ਧਰਤ ਰੁੜੀ ਤੂੰ ਜਿਣਸ ਰੁੜੇ ਸਭ ਆਖੀ ਗੱਲ ਦਨਾਵਾਂ।
ਕਿਸੇ ਤਰ੍ਹਾਂ ਇਹ ਨੀ ਮੁੱਕਣੇ ਵੇਖ ਲਿਆ ਕਰ ਕਾਰਾ, ਸਿੰਘਣੀਆਂ ਦੇ ਸਿਦਕ ਪਰਖਦਾ ਮੀਰ ਮਨੂ ਹਤਿਆਰਾ।
ਓ ਆਪੇ ਪੇਸ਼ ਹੋਣਗੇ ਬਾਗੀ ਰਹਿਣ ਕਿਨਾ ਚਿਰ ਨਸੇ, ਉੱਚਾ ਨੀਵਾਂ ਥਾਂ ਨਾ ਵੇਖਣਾ ਗਾੜੇ ਅੰਬਰ ਚੋਂ ਵਸੇ।
ਛੱਡ ਬਗਾਵਤ ਈਨ ਮੰਨਣਗੇ ਜਦ ਨਰਿਆ ਸਹਾਰਾ, ਸਿੰਘਣੀਆਂ ਦੇ ਸਿਦਕ ਪਰਖਦਾ ਮੀਰ ਮਨੂ ਹੁਤਿਆਰਾ।
ਓ ਅੱਧੀ ਰੋਟੀ ਦੇਵੇ ਜਵਾਂ ਦੀ, ਅੱਧੀ ਰੋਟੀ ਜਵਾਂ ਦੀ ਦੇਵੇ ਇੱਕ ਪਿਆਲਾ ਪਾਣੀ, ਫਿਰ ਵੀ ਸ਼ੁਕਰ ਉਸਦਾ ਕਰਦੀ ਸਾਡੀ ਹਰ ਮਹਾਰਾਣੀ।
ਅੰਬਰ ਤੱਕ ਹੈਰਾਨ ਹੋ ਰਿਹਾ ਸੀ ਇਹ ਜ਼ੁਲਮੀ ਕਾਰਾ, ਸਿੰਘਣੀਆਂ ਦੇ ਸਿਦਕ ਪਰਖਦਾ ਮੀਰ ਮਨੂ ਹੁਤਿਆਰਾ।
ਓ ਭੁੱਖੀਆਂ ਤੇ ਤਿਹਾਈਆਂ ਕੋਲੋਂ, ਭੁੱਖੀਆਂ ਤੇ ਤਿਹਾਈਆਂ ਕੋਲੋਂ ਰੋਜ਼ ਪਿਆਉਂਦੇ ਚੱਕੀ, ਸਖਤ ਮੁਸ਼ਕਤ ਪੂਰੀ ਕਰਦੀਆਂ ਨੌਕਰੀ ਅੱਕੀ ਥੱਕੀ।
ਭਲਾ ਸਰਬੱਤ ਦਾ ਆਖਣ ਆਖਣ, ਭਲਾ ਸਰਬੱਤ ਦਾ ਆਖੀ ਜਾਵਣ, ਸੱਚੀਆਂ ਪਰਬਤਗਾਰਾ ਸਿੰਘਣੀਆਂ ਦੇ ਸਿਰਕ ਪਰਖਦਾ ਮੇਰੇ ਮਨੂ ਹਥਿਆਰਾ
ਓ ਮਾਵਾਂ ਦੀ ਛਾਤੀ ਤੇ ਪੱਥਰ ਬੱਚੇ ਦੂਰ ਬਿਠਾਵਾਂ ਭੁੱਖਿਆ ਤੇ ਤਿਹਾਏ ਬਾਲਕਾ ਦੁੱਧ ਬਿਨਾ ਚ ਚਲਾਵਾਂ
ਚੁੱਪ ਚਾਨਣਾ ਮਾਂ ਦੇਵੇ ਲੋਰੀ ਚੁੱਪ ਚਾਨਣਾ ਮਾਂ ਦੇਵੇ ਲੋਰੀ ਸੌਂਜ ਅੱਖ ਦਾ ਤਾਰਾ ਸਿੰਘਣੀਆਂ ਦੇ ਸਿਰਕ ਪਰਖਦਾ ਮੀਰ ਮਨੂ ਹਥਿਆਰਾ
ਓ ਗਲ ਚੰਬੜੇ ਮਾਵਾਂ ਦੇ ਹੀਰੇ ਗਲ ਚੰਬੜੇ ਮਾਵਾਂ ਦੇ ਹੀਰੇ ਖੂਨ ਜਲਾਦ ਕਮੀਨੇ ਬੋਟੀ ਬੋਟੀ ਅੰਤੜੀਆਂ ਦੀ ਪੁਰਾਣ ਜਲਾਦ ਕਮੀਨੇ
ਲੱਗਾ ਵਿੱਚ ਬਣਿਆ ਦਿਸਦਾ ਲਹੂ ਮਿੱਚ ਦਾ ਗਾਰਾ ਸਿੰਘਣੀਆਂ ਦੇ ਸਿਰਕ ਪਰਖਦਾ ਮੀਰ ਮਨੂ ਹਥਿਆਰਾ
ਓ ਉੱਪਰ ਚਲਾ ਕੇ ਬੱਚੇ ਪੜਾਵੋ ਥਲੇ ਕਰਨ ਤਿੱਖੇ ਨੇ ਜੇ ਹਰ ਪਰੋ ਕੇ ਗਲਾਂ ਚ ਪਾਵਾਣਾ ਮੂੰਹ ਚ ਦੇ ਨਿਕਲੇ ਜੇ
ਇਨਸਾਨੀਅਤ ਬਿਨ ਪੱਥਰ ਦਿਲ ਹਾਕਮ ਆਖਣ ਕੇ ਹਾਨ ਜਾਰਾ ਸਿੰਘਣੀਆਂ ਦੇ ਸਿਰਕ ਪਰਖਦਾ ਮੀਰ ਮਨੂ ਹਥਿਆਰਾ
ਓ ਰਸਾਲ ਗਰਮੇਲ ਗਿਣੇ ਨਹੀਂ ਜਾਂਦੇ ਜੋ ਚਲੇ ਤੁਸੀਂ ਹੈ ਮਾਈਆਂ ਗੁਰੂ ਦੀ ਗੋਦ ਚ ਜਾ ਬੈਠੀਆਂ ਕੀਤੀਆਂ ਕਤਲ ਕੀਤੀਆਂ ਕਤਲ ਕਸਾਈਆਂ
ਰਾਜ ਕਰੇਗਾ ਖਾਲ ਸਤੁਰਤੀ ਹਰ ਸਿੰਘਣੀ ਛੱਡੇ ਜਕਾਰਾ ਸਿੰਘਣੀਆਂ ਦੇ ਸਿਰਕ ਪਰਖਦਾ
ਮੀਰ ਮਨੂ ਹਥਿਆਰਾ
ਇੱਕ ਬੰਨੇ ਤਸ਼ੱਦਤ ਦੀ ਇਹ ਜਿਹੜੀ ਸਿਖਰ ਹੋ ਰਹੀ ਹੈ ਇੱਕ ਬੰਨੇ ਧਰਮ ਦਾ ਸਿਖਰ ਹੋ ਰਿਹਾ ਤਸ਼ੱਦਤ ਦੀ ਸਿਖਰ ਦੇ ਵਿੱਚ ਧਰਮ ਦਾ ਸਿਖਰ ਜਿਹੜਾ ਹੈ ਉਹ ਸੰਸਾਰ ਦੇ ਸਾਹਮਣੇ ਉਹ ਦ੍ਰਿੜਤਾ ਦੀ ਮਿਸਾਲ ਹੈ ਕਿ ਇੱਕ ਮਾਂ ਆਪਣੇ ਬੱਚੇ ਦੀ ਪਰਵਾਹ ਨਾ ਕਰਦੀ ਹੋਈ ਜਿਹੜਾ ਉਹਨੂੰ ਉਹਦੀ ਹੱਦ ਤੋਂ ਵੱਧ ਜਾਣ ਤੋਂ ਪਿਆਰਾ ਹੈ ਉਹਦੇ ਨਾਲੋਂ ਆਪਣੇ ਧਰਮ ਨੂੰ ਪਿਆਰਾ ਸਮਝਿਆ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਦੁਨੀਆ ਦਾ ਮਨੁੱਖ ਜਿਹੜਾ ਹੈ ਇਹ ਜਦੋਂ ਸੰਸਾਰੀ ਅਵਸਥਾ ਵਿੱਚ ਆਵੇ ਤਾਂ ਕਈ ਵਾਰ ਨਿੱਕੇ ਨਿੱਕੇ ਲਾਲਚਾਂ ਦੇ ਵਿੱਚ ਆਪਣੇ ਬਹੁਤ ਵੱਡੇ ਅਮਾਨ ਨੂੰ ਜਿਹੜਾ ਗਵਾ ਬੈਠਦਾ ਖਤਮ ਕਰ ਬੈਠਦਾ ਪਰ ਸਾਡਾ ਇਤਿਹਾਸ ਉਹ ਹੀਰਿਆਂ ਦੀ ਖਾਣ ਹੈ ਜਿਹਦੇ ਵਿੱਚੋਂ ਇੱਕ ਇੱਕ ਦੇ ਜਦੋਂ ਦਰਸ਼ਨ ਕਰਦੇ ਹੈ ਅਤੇ ਇੰਨਾ ਨਿੱਗਰ ਬਲ ਮਿਲਦਾ ਹੈ ਬਈ ਜਿਹੜਾ ਮਨ ਹੈ ਉਹ ਨਿੱਗਰ ਦੀ ਅਵਸਥਾ ਵਿੱਚੋਂ ਨਿਕਲ ਕੇ ਇੱਕ ਵਾਰ ਅਰਛੀ ਉਡਾਰੀਆਂ ਲਾਉਣ ਲੱਗ ਪੈਂਦਾ ਮੇਰੇ ਕੋਲ ਇੱਕ ਦਿਨ ਬਾਹਰ ਅਸੀਂ ਨਿਊਜ਼ੀਲੈਂਡ ਦੇ ਵਿੱਚ ਸਾਂ ਅਤੇ ਇੱਕ ਨੌਜਵਾਨ ਜਿਹੜਾ ਸੀ ਬੜਾ ਹੌਂਸਲਾ ਜਿਹਾ ਢਾਹ ਕੇ ਕਹਿਣ ਲੱਗਾ ਬਾਬਾ ਜੀ ਆਪਣਾ ਦੇਸ਼ ਛੱਡਿਆ ਹੈ ਇੱਥੇ ਹਾਲੀ ਕਾਰੋਬਾਰ ਦੇ ਵਿੱਚ ਸਫਲ ਨਹੀਂ ਹੋ ਰਿਹਾ ਅਤੇ ਮੈਂ ਉਹਨੂੰ 18ਵੀਂ ਸਦੀ ਦੇ ਸਿੰਘਾਂ ਦੀ ਜਦੋਂ ਗੱਲ ਸਾਂਝੀ ਕੀਤੀ ਅਤੇ ਉਹਦੇ ਵਿੱਚ ਮਨੋਂ ਐਂ ਬਲ ਆਇਆ ਵੀ ਜਿਵੇਂ ਉਹਨੇ ਸਾਰੇ ਸੰਕਟ ਹੀ ਜਿਹੜੇ ਨੇ ਉਹਨਾਂ ਨੂੰ ਕੱਟ ਕੇ ਸੁੱਟ ਦਿੱਤਾ ਮੈਂ ਆਖਿਆ ਉਹ ਅੱਜ ਤਾਂ ਆਪਣੇ ਕੋਲ ਹਰ ਸੁੱਖ ਸਾਧਨ ਹੈ ਜਦੋਂ ਘੋੜਿਆਂ ਦੀਆਂ ਕਾਠੀਆਂ ਉੱਤੇ ਰਹਿਣਾ ਸਰਕਾਰ ਦੀ ਫੌਜ ਜਿਹੜੀ ਹੈ ਪਤਾ ਨਹੀਂ ਉਹਨੇ ਕਿੱਥੇ ਹਮਲਾ ਕਰ ਦੇਣਾ ਨਿਤਨੇਮ ਕਰਨ ਜੋਗਾ ਵੀ ਟਾਈਮ ਨਹੀਂ ਤਨ ਉੱਤੇ ਲੀੜੇ ਨਹੀਂ ਬਰਫ਼ਾਂ ਦੇ ਵਿੱਚ ਦੀ ਗੁਜ਼ਰਨਾ ਕਹਿਰ ਦੀਆਂ ਗਰਮੀਆਂ ਦੇ ਵਿੱਚ ਕੰਡਿਆਂ ਦੇ ਵਿੱਚ ਦੀ ਸਰੀਰ ਪਿੱਛੇ ਜਾਣੇ ਰੁੱਖਾਂ ਦੇ ਉੱਤੇ ਚੜ੍ਹ ਚੜ੍ਹ ਕੇ ਗੁਜ਼ਾਰਾ ਕਰਨਾ ਰੋਟੀ ਦੀ ਥਾਂ 'ਤੇ ਰੁੱਖਾਂ ਦੀਆਂ ਛਿੱਲਾਂ ਖਾਣੀਆਂ ਅਤੇ ਅਸੀਂ ਉਹਨਾਂ ਦੀ ਸੰਤਾਨ ਹੋ ਕੇ ਅਤੇ ਇੰਨਾ ਹੌਂਸਲਾ ਢਾ ਲਈਏ ਭਾਵ ਜਦੋਂ ਅਸੀਂ ਆਪਣੇ ਵੱਢ ਵਡੇਰਿਆਂ ਦੀਆਂ ਇਹਨਾਂ ਕਰਨੀਆਂ ਵੱਲ ਨਜ਼ਰ ਮਾਰਦੇ ਹਾਂ ਅਤੇ ਮਨ ਨੂੰ ਇੰਨਾ ਸਕੂਨ ਅਤੇ ਚੜ੍ਹਦੀ ਕਲਾ ਮਿਲਦੀ ਹੈ ਬਈ ਮਨੁੱਖ ਜਿਹੜਾ ਹਰ ਬਿਪਤਾ ਦਾ ਟਾਕਰਾ ਕਰਨ ਵਾਸਤੇ ਤਿਆਰ ਹੋ ਜਾਂਦਾ ਕਈ ਵਾਰ ਕਈ ਦਲੀਲਾਂ ਇਹੋ ਜਿਹੀਆਂ ਪੜ੍ਹਨ ਨੂੰ ਵੇਖਣ ਨੂੰ ਮਿਲਦੀਆਂ ਨੇ ਇੱਕ ਗੱਲ ਚੱਲਦੀ ਹੈ ਬਈ ਕਿਸੇ ਈਸਾਈ ਧਰਮ ਦੇ ਪ੍ਰਚਾਰਕ ਨੇ ਇਹ ਗੱਲ ਕਹਿ ਦਿੱਤੀ ਬਈ ਸਿੱਖ ਤੋਂ ਸਿੱਖ ਕੌਮ ਜਿਹੜੀ ਹੈ ਇਹਨੇ ਆਪਣੇ ਸ਼ਹੀਦਾਂ ਦਾ ਸਤਿਕਾਰ ਨਹੀਂ ਕੀਤਾ ਕਈ ਸਾਡੇ ਪ੍ਰਚਾਰਕ ਵੀ ਉਸ ਗੱਲ ਨੂੰ ਲੈ ਕੇ ਸਟੇਜਾਂ ਉੱਤੇ ਆਏ ਪਰ ਮੈਂ ਸਮਝਦਾ जिन्ना साडी सिख कौम के अंदर जज्बा ते चढ़दी कला है, जो असी शहीदां दे सन्मान दे विच अज तक संसार दे सामने पेश कीता है, इहदे वर्गी दुनिया विच किसी कौम कोल मिसाल नहीं मिलती। इहनूं होर अगे वधाउण वास्ते जतन करने, एक बन्ने 84 दे ओह कांड ने जिन्हां दे विच साडे बच्चियां नूं, साडियां मातावां नूं, साडियां भैणां नूं गलां विच टायर पा पा अग लाई गई। एक बन्ने कौम है उस वहिंदे खून दे विचों किसी नूं बचाउण वास्ते अपना खून दे रही है। संसार दे लोकां दे विच जिन्नियां मर्जी कौमां दा इतिहास है, पर उहदे मुकाबले उत्ते जो खालसे दी विलक्षणता है, इह केवल ते केवल खालसे दे अंदर। जिकरिया खान ने अपनी जिहड़ी उस समें दी उहदी जेब डायरी सी, उहदे विच इक गल लिखी है। उह कहिंदा, मैं अपने चौधरियां नूं इह गल कही, मैं सारी जिंदगी सिखां दे उत्ते जोर लाया है, कोई भी सिख मेरी कचहरी विच आण के उन्हें अपना धर्म नहीं छड्डिया। ते हुण मैं तुहानूं इह गल कहिंदा है, भाई जाओ पिंडां दे विच, जिहड़ा कोई चौधरी एक सिख लै के आवे, जिहड़ा इह गल आण के इत्थे कह देवे मैं अपना धर्म छड्डिया, मैं एक जगीर उस सिख नूं देवांगा ते उस चौधरी नूं भी 5 पिंड इनाम विच देवांगा। आंदा मैं ये जिहड़ा लालची दिता, पर कोई भी चौधरी एक सिख नहीं लिया सकिया, मैं पटियां दीयां गल्लां कीतियां, मैं रुपईयां दीयां गल्लां कीतियां, मैं हर तरह का लालच वरतिया, पर एक भी सिख मेरे दरबार विच नहीं आया जिन्हें यह गल कही होवे मैं अपना धर्म छड्डिया। इधर बीबियां जिहड़ियां ने एडी वड्डी परख विचों गुजरदियां ने, ते इधर जिहड़ा खालसा है यह भी सुत्ता होया नहीं सी, पता सी लाहौर दरबार दे विच जो कुछ हो रहा है बहुत वड्डा कहर वापरिया है। कसूर दे लागे सरदार जस्सा सिंह आलूवालिया, इन्हां दे नाल जिन्ने जथेदार सन, इन्हां ने आण के कसूर दे लागे एक कमाद दे विच डेरा कर लिया, भाई कसूर तो सीधी लाहौर दे उत्ते चढ़ाई की जाए और उन्हां बीबियां नूं मीर मन्नू की कैद दे विचों छड़ाया जाए। इधर मीर मन्नू नूं पता लग गया, भाई सिंह जिहड़े ने मेरे उत्ते हमला करन वाले ने, मीर मन्नू जिहड़ा अपनी फौज नूं तैयार करके बहुत ही खुशी दे माहौल दे विच राह 'च शिकार खेडदा जांदा है और ये गल करदा जांदा है, भाई मेरे मुकाबले उत्ते बेशक जिन्ने भी मर्जी ताकतवर ने, मैं सिंघां दा जिहड़ा खात्मा कर देंगा, मैं इन्हां दा जिहड़े बच्चे ने उन्हां नूं खत्म करन दा धोइया कीता होया, मैं नकास चौंक जिहड़ा रोज़ कुट कुट के मुंगलियां दे नाल मार मार के सिखां दा जिहड़ा खून वहा रहा है, ते अज मैं वेखांगा किहड़ा सिख मेरे मुकाबले विच आउण नूं तैयार है। पर जदों मनुख पाप करदा है, ये कुदरत तो उच्चा होके करता है, पर कुदरत एक ऐसी है जिहड़ा पापी नूं सज़ा देण वास्ते आपे ही साधन पैदा कर दिंदी है। तो आओ जरा तकन दा जतन करो, कसूर दे लागे कमाद दे विच बैठे हुए सिंघां दे उत्ते इन्हें जाके घेरा पा के फायरिंग शुरू की है। इधरों सिंघां ने मोड़मां इहदे उत्ते वार कीता है, इस दुवाली फायरिंग दे विच इहदा घोड़ा त्रिपकिया है, त्रिपके हुए घोड़े तो जिहड़ा मनू सी डिग्गा इहदा पैर रकाब विच पै गया, जिवें धू धू के इस घोड़े ने मारिया। उस वेले दा इतिहास आ कविता राहीं आप दे नाल सांझा करन लगे, आओ सरवण करो।
मनोहकारी ने किता हुक्म ते करी तैयारी, तीरा तलवारा ला हो के तै तैयार ने लैस चकारी।
खुशियां नाल कुत्तण पए होए याद तवेलों कोड़े, दूले दरियावां दे मुड़ते वैन कदे नी मोड़े।
मनोहंकारी ने कीता हुक्म ते करी तैयारी, तीरा तलवारा लै होके तोरे ने लैस शिकारी।
खुशियां नाल कुत्तण पए होए याद तबेल्यों कोड़े, दूले दरियावां दे मुड़ते वैन कदे नी मोड़े।
ओ सूरज दियां किरणां जो झूमण जो तिखियां तलवारां, ਬਰਫੀਲੀ ਪਹਾੜੀ ਚੋਂ ਨਿਕਲ ਜੋ ਦਰੰਗੀਆਂ ਤਾਰਾਂ
ਦੀਆਂ ਜੂਹਾਂ ਚੋਂ ਮਾਰੇ ਹਿਰਨ ਬਾਗ ਕਈ ਚੜਦੇ ਫਿਰ ਮਗਮਗਰਾਈਆਂ ਕਈ ਮਾਰੇ ਟਾਪ ਖੁਸ਼ੀ ਦੀ ਤਰਦੇ
ਕਿਸ ਗਨ ਵਿੱਚ ਗੱਲ ਪਾਈ ਸੁਣਿਆ ਇੱਧਰ ਸਿੱਖਣੇ ਰਹਿੰਦੇ ਰਾਜ ਕਰੇਗਾ ਖਾਲਸਾ ਜੀ ਕੰਨੀ ਸੁਣਿਆ ਇਹ ਗੱਲ ਕਹਿੰਦੇ
ਬਿਜਲੀ ਦੀ ਤਾਰ ਜਿਓ ਸੁਣ ਕੇ ਫਿਰ ਗਈਆਂ ਚਿਰ ਨਾਟਾਂ ਅੱਖਾਂ ਦੇ ਅੰਦਰੋਂ ਹੀ ਭਲੀਆਂ ਅਗਨ ਕੈਰ ਦੀਆਂ ਲਾਟਾਂ
ਕੰਮ ਬਖਤਾ ਨੇ ਮੇਰਾ ਜਾਣਾ ਹਰਾਵਾ ਕਰਿਆ ਓਨਾ ਚਿਰ ਚੈਨ ਨਹੀਂ ਜਦ ਤੱਕ ਨਾਨਾ ਸਿੰਘਾਂ ਦਾ ਮਰਿਆ
ਬਖਤਾ ਨੇ ਮੇਰਾ ਜਾਣ ਹਰਮ ਹੈ ਕਰਿਆ ਓਨਾ ਚਿਰ ਚੈਨ ਨਹੀਂ ਜਦ ਤੱਕ ਨਾਨਾ ਸਿੰਘਾਂ ਦਾ ਮਰਿਆ
ਫੌਰਨ ਕਰ ਤਿਆਰੀ ਲੋ ਫੜਨੇ ਸਿੰਘ ਘੇਰ ਕੇ ਜਾਉਂਦੇ ਵਿੱਚ ਲਾਹੌਰ ਸ਼ਹਿਰ ਦੇ ਜੀ ਖੜ ਕੇ ਸਿੰਘ ਘੇਰ ਕੇ ਜਾਉਂਦੇ
ਪਰੇ ਈਰਖਾਂ ਦੇ ਮੱਥੇ ਵੱਟ ਕਹਿਰ ਦੇ ਪਾਏ ਸਿੰਘ ਰਹਿਣ ਨਾ ਦੇਣੇ ਐ ਸੂਪਾ ਪਲ ਪਲ ਲਫ਼ਜ਼ ਕਹਾਏ
ਉਹ ਜਿਸ ਥਾਂ ਤੇ ਸਿੰਘਾਂ ਨੇ ਡੇਰਾ ਟੈਮ ਕੱਟਣ ਲਈ ਲਾਇਆ ਛੱਡ ਫੌਜ ਮਨੂ ਦੀ ਨੇ ਕਿਹੜਾ ਉਸ ਜਗ੍ਹਾ ਨੂੰ ਪਾਇਆ
ਮੁਗਲਾਂ ਦੀਆਂ ਫੌਜਾਂ ਦੀ ਮਨੂ ਆਪ ਕਰੇ ਅਗਵਾਈ ਸਿੰਘ ਜਾਉਂਦੇ ਪਕੜਨ ਲਈ ਸੂਪੇ ਅੱਗੇ ਫੌਜ ਵਧਾਈ
ਦੋਵੇਂ ਪਾਸਿਓਂ ਫੈਰ ਹੋਏ ਸਿੰਘਾਂ ਜੋਸ਼ ਚ ਛੱਡੇ ਜਕਾਰੇ ਦੋ ਖੜੀਆਂ ਅੰਦਰ ਰੀ ਕੀਤੇ ਖਾਲਸ ਹੱਥ ਕਰਾਰੇ
ਆਪੇ ਤੋਂ ਬਾਹਰ ਹੋਇਆ ਮਨੂ ਨੇ ਕੋੜਾ ਅੱਗੇ ਵਧਾਇਆ ਕਰ ਫੈਰ ਖਾਲਸੇ ਨੇ ਨਾਰਾ ਸੀ ਅਕਾਲ ਦਾ ਲਾਇਆ
ਘੋੜਾ ਬੇਕਾਬੂ ਹੋ ਸੁੱਟ ਕੇ ਮੀਰ ਮਨੂ ਨੂੰ ਨਸਿਆ ਡਿੱਗੇ ਹੋਏ ਮਨੂ ਦਾ ਹਾਸੀ ਪੈਰ ਰਕਾਬ ਚ ਫਸਿਆ
ਦੂਰ ਤੱਕ ਤੂੰ ਹੀ ਘੋੜਾ ਨਹੀਂ ਰੁਕਿਆ ਜੁਰਵਾਣਾ ਲੱਤਾਂ ਬਾਹਾਂ ਪਦ ਸਿਰ ਫਿਸਿਆ ਆਖਿਰ ਛੱਡ ਗਿਆ ਪੌਰ ਟਿਕਾਣਾ
ਦਿਨ ਬਦੀਆਂ ਕਰਦਾ ਰਿਹਾ ਨੇਕੀ ਨਹੀਂ ਜਹਾਨੋਂ ਖੱਟੀ ਓ ਜ਼ਾਲਮ ਮੰਨੂ ਦੀ ਪੋਚੀ ਗਈ ਸੱਤਿਆ ਫੱਟੀ
ਅਮੀਰ ਮਨੂ ਦੀ ਜਾ ਮਿਰਤੂ ਪਾਪ ਕਮਾਉਂਦਿਆਂ ਹੋਈ ਓ ਦੋਹਾਂ ਜਹਾਨਾਂ ਤੇ ਮਿਲਣੀ ਨਹੀਂ ਪਾਪੀ ਨੂੰ ਟੋਈ
ਸਤਿਗੁਰੂ ਮਹਾਰਾਜ ਜੀ ਦਾ ਬੜਾ ਸੁੰਦਰ ਫਰਮਾਨ ਹੈ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਵਦੇ ਰਾਹ ਭੀੜੇ ਅੱਗੇ ਜਾਵਣਾ ਨੰਗਾ ਦੋਚਕ ਚੱਲਿਆ ਤਾਂ ਦੀਸੇ ਖਰਾ ਡਰਾਵਣਾ ਕਰ ਔਗਣ ਪਛੋਤਾਵਣਾ ਕਰ ਔਗਣ ਪਛੋਤਾਵਣਾ ਇੱਕ ਬੰਨੇ ਸਾਰੀ ਜ਼ਿੰਦਗੀ ਪਾਪ ਕਰ ਕਰਕੇ ਜ਼ੁਲਮ ਕਰ ਕਰਕੇ ਧਰਮੀ ਦੁਨੀਆਂ ਨੂੰ ਖਤਮ ਕਰਨ ਦਾ ਉਪਰਾਲਾ ਕਰਦਾ ਰਿਹਾ ਪਰ ਆਪਣੀ ਮੌਤ ਜਿਹੜੀ ਸੀ ਕੁਦਰਤ ਨੇ ਇਸ ਢੰਗ ਨਾਲ ਕੀਤੀ ਜਿਹੜੀ ਇਸ ਜ਼ਾਲਮ ਦੀ ਮੌਤ ਸੀ ਉਹਦੇ ਜਦੋਂ ਇਤਿਹਾਸ ਨੂੰ ਵੇਖੀਦਾ ਅਤੇ ਉਹ ਵੀ ਇੱਕ ਰੋਮਟੇ ਖੜੀ ਕਰ ਦੇਣ ਵਾਲੀ ਹੈ ਇਹਨੂੰ ਧੂ ਧੂ ਕੇ ਘੋੜੇ ਨੇ ਇਹਦੀ ਮੌਤ ਕੀਤੀ ਹੈ ਇਹਦੇ ਹੱਡ ਟੁੱਟਦੇ ਗਏ ਬਾਹਾਂ ਟੁੱਟਦੀਆਂ ਗਈਆਂ ਲੱਤਾਂ ਟੁੱਟਦੀਆਂ ਗਈਆਂ ਫੌਜ ਨੇ ਜਾ ਕੇ ਘੋੜਾ ਘੇਰਿਆ ਅਤੇ ਇਸ ਜਿਹੜੀ ਲਾਸ਼ ਸੀ ਇਹਦੇ ਉੱਤੇ ਫੌਜ ਨੇ ਕਬਜ਼ਾ ਕਰ ਲਿਆ ਕਿਉਂਕਿ 3-4 ਮਹੀਨੇ ਤੋਂ ਇਹਨੇ ਫੌਜ ਨੂੰ ਤਨਖਾਹ ਹੀ ਨਹੀਂ ਸਨ ਦਿੱਤੀਆਂ ਔਰ ਤਨਖਾਹਾਂ ਨਾ ਦੇਣ ਕਰਕੇ ਜਿਹੜੀ ਫੌਜ ਸੀ ਇਹਨੇ ਲਾਸ਼ ਕਬਜ਼ੇ ਵਿੱਚ ਲੈ ਲਈ ਬਈ ਇਹ ਦੁਸ਼ਟ ਮਾਰਿਆ ਗਿਆ ਅਤੇ ਸਾਡੀਆਂ ਤਲਬਾਂ ਕੌਣ ਦੇਵੇਗਾ ਇਹਦੀ ਜਿਹੜੀ ਬੇਗਮ ਮੁਰਾਦ ਸੀ ਉਹਨੇ ਬਹੁਤ ਭੱਜ ਨੱਠ ਕਰਕੇ 4 ਦਿਨ ਜਿਹੜੀ ਸੀ ਆਪਣਾ ਗਹਿਣਾ ਗੱਟਾ ਵੇਚ ਕੇ ਜੋ ਮੱਤ ਆਸਿਆਂ ਪਾਸਿਆਂ ਤੋਂ ਮਿਲ ਸਕਦੀ ਸੀ ਉਹ ਇਕੱਠੀ ਕਰਕੇ ਇਸ ਦੁਸ਼ਟ ਜਿਹੜੀ ਲਾਸ਼ ਸੀ ਉਹ ਛਡਾ ਕੇ ਦਫਨਾਈ ਇੱਧਰ 4 ਦਿਨ ਜਿਹੜਾ ਸੀ ਪੂਰਾ ਲਾਹੌਰ ਜਿਹੜਾ ਸੀ ਵਿਹਲਾ ਹੋ ਚੁੱਕਾ ਸੀ। ਇਹ ਜਿਹੜੇ ਸਿੰਘ ਸਨ ਇਹਨਾਂ ਨੇ ਆਣ ਕੇ ਲਾਹੌਰ ਦੇ ਉੱਤੇ ਹਮਲਾ ਬੋਲਿਆ। ਜਿਹੜੀਆਂ ਬੀਬੀਆਂ ਸ਼ਹੀਦ ਹੋ ਗਈਆਂ ਸਨ ਉਹਨਾਂ ਦੇ ਸੰਸਕਾਰ ਦੇ ਪ੍ਰਬੰਧ ਕੀਤੇ ਔਰ ਜਿਹੜੀਆਂ ਹਾਲੀ ਇਹਦੀ ਕੈਦ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਸਨ ਉਹਨਾਂ ਸਾਰੀਆਂ ਬੀਬੀਆਂ ਭੈਣਾਂ ਨੂੰ ਜਿਹੜਾ ਆਜ਼ਾਦ ਕਰਵਾ ਕੇ ਖਾਲਸੇ ਨੇ ਉਹਨਾਂ ਦੇ ਘਰੋਂ ਘਰੀ ਜਿਵੇਂ ਪਹੁੰਚਾਇਆ ਆ ਕਵਿਤਾ ਦੀਆਂ ਲਾਈਨਾਂ ਕਹਿਣ ਲੱਗੇ ਆਓ ਸਰਵਣ ਕਰਦੇ।
ਹੱਲਾ ਕਰਕੇ ਪੈ ਗਏ ਸੋਦੇ ਬਲਕਾਰੀ, ਹੱਲਾ ਕਰਕੇ ਪੈ ਗਏ ਸੋਦੇ ਬਲਕਾਰੀ।
ਉਹ ਜਾ ਕੇ ਵਿੱਚ ਲਾਹੌਰ ਦੇ ਵਾਹੀ ਤੇਗ ਕਰਾਰੀ, ਜਾ ਕੇ ਵਿੱਚ ਲਾਹੌਰ ਦੇ ਵਾਹੀ ਤੇਗ ਕਰਾਰੀ।
ਉਹ ਹੱਲਾ ਕਰਕੇ ਪੈ ਗਏ ਜੋਦੇ ਬਲਕਾਰੀ, ਹੱਲਾ ਕਰਕੇ ਪੈ ਗਏ ਜੋਦੇ ਬਲਕਾਰੀ।
ਉਹ ਜਾ ਕੇ ਵਿੱਚ ਲਾਹੌਰ ਦੇ ਵਾਹੀ ਤੇਗ ਕਰਾਰੀ, ਜਾ ਕੇ ਵਿੱਚ ਲਾਹੌਰ ਦੇ ਵਾਹੀ ਤੇਗ ਕਰਾਰੀ।
ਹੋ ਚੁਣ ਚੁਣ ਮਾਰੇ ਦੁਲਿਆ ਜ਼ਾਲਮ ਹੰਕਾਰੀ, ਚੁਣ ਚੁਣ ਮਾਰੇ ਦੁਲਿਆ ਜ਼ਾਲਮ ਹੰਕਾਰੀ।
ਹੋ ਭੋਰਾ ਤੋੜਿਆ ਜੇਲ ਦਾ ਟਾਚਾਰ ਦੁਆਰੀ, ਭੋਰਾ ਤੋੜਿਆ ਜੇਲ ਦਾ ਟਾਚਾਰ ਦੁਆਰੀ।
ਉਹ ਕੈਦ ਵਿੱਚੋਂ ਕੱਢ ਲੈ ਗਏ ਕੁੱਲ ਗੁਰੂ ਦੁਲਾਰੀ, ਕੈਦ ਵਿੱਚੋਂ ਕੱਢ ਲੈ ਗਏ ਕੁੱਲ ਗੁਰੂ ਦੁਲਾਰੀ।
ਉਹ ਪੁਸ਼ਰ ਨਾਵੇਂ ਭੇਜਿਆ ਕਰ ਕਰ ਪੁਜਾਰੀ, ਪੁਸ਼ਰ ਨਾਵੇਂ ਭੇਜਿਆ ਕਰ ਕਰ ਪੁਜਾਰੀ।
ਉਹ ਪੁੱਤ ਕਟਵਾ ਕੇ ਰੱਖ ਲਈ ਹੈ ਸਿੱਖੀ ਪਿਆਰੀ, ਪੁੱਤ ਕਟਵਾ ਕੇ ਰੱਖ ਲਈ ਹੈ ਸਿੱਖੀ ਪਿਆਰੀ।
ਉਹ ਯਾਦ ਰਹੂਗੀ ਸੰਧੂਆ ਇਹ ਖੇਡ ਨਿਆਰੀ, ਯਾਦ ਰਹੂਗੀ ਸੰਧੂਆ ਇਹ ਖੇਡ ਨਿਆਰੀ।
ਇਹ ਇਤਿਹਾਸ ਦੇ ਪੰਨੇ ਨੇ ਜਿਹੜੇ ਆਪ ਦੇ ਨਾਲ ਸਾਂਝੇ ਕਰਨ ਦਾ ਯਤਨ ਕੀਤਾ ਹੈ। ਸਾਡੇ ਵੱਡ ਵਡੇਰਿਆਂ ਦੀਆਂ ਕੁਰਬਾਨੀਆਂ ਇਹ ਆਪਾਂ ਜਿੰਨੇ ਕੁ ਦਿਨ ਤੁਹਾਡੇ ਨਾਲ ਨਿਰੰਤਰ ਇਸ ਪਾਵਨ ਪਵਿੱਤਰ ਸਟੇਜ ਤੋਂ ਸਤਿਗੁਰੂ ਮਹਾਰਾਜ ਨੇ ਸਮਾਂ ਬਖਸ਼ਿਆ ਹੈ, ਇਹ ਆਪਾਂ ਆਪਣੇ ਇਤਿਹਾਸ ਦੇ ਵਿਲੱਖਣ ਪੰਨਿਆਂ ਵੱਲ ਨਜ਼ਰ ਮਾਰਨੀ ਹੈ ਨਿਰੰਤਰ, ਕਿਉਂਕਿ ਸਿੱਖ ਪੰਥ ਦੀ ਇਹ ਬੜੀ ਚੜ੍ਹਦੀ ਕਲਾ ਦੀ ਸਟੇਜ ਹੈ ਜਿੱਥੇ ਬੇਅੰਤ ਵਿਦਵਾਨ ਜਿਹੜੇ ਨੇ ਆਪਣੀਆਂ ਹਾਜ਼ਰੀਆਂ ਲਵਾ ਕੇ ਗਏ ਨੇ, ਲਵਾਉਂਦੇ ਰਹਿਣਗੇ। ਬੜਾ ਤਰਤੀਬਬੰਦ ਪ੍ਰੋਗਰਾਮ ਇਸ ਸਟੇਜ ਉੱਤੋਂ ਚੱਲ ਰਿਹਾ ਹੈ ਅਤੇ ਆਓ ਜਰਾ ਸਾਨੂੰ ਆਪਣੇ ਇਤਿਹਾਸ ਤੋਂ ਸਿੱਖਿਆ ਕੀ ਮਿਲਦੀ ਹੈ ਇਹਦੇ ਵੱਲ ਵੀ ਆਪਾਂ ਥੋੜ੍ਹਾ ਥੋੜ੍ਹਾ ਨਜ਼ਰ ਮਾਰਨ ਦਾ ਯਤਨ ਕਰਨਾ ਹੈ, ਇਹਦੇ ਵੱਲ ਵੀ ਆਪਾਂ ਨਜ਼ਰ ਮਾਰਨ ਦਾ ਯਤਨ ਕਰਨਾ ਹੈ, ਕਿਉਂਕਿ ਜਿਸ ਵਿਰਸੇ ਦੀ ਅਸੀਂ ਗੱਲ ਕਰਦੇ ਹਾਂ ਉਸ ਵਿਰਸੇ ਦੇ ਵਿੱਚ ਅਸੀਂ ਕਿ ਪਰਪੱਕ ਹੋਈਏ, ਅਸੀਂ ਵੀ ਚੜ੍ਹਦੀ ਕਲਾ ਦੇ ਨਾਲ ਸੰਸਾਰ ਦੇ ਵਿੱਚ ਆਪਣਾ ਜਿਹੜਾ ਸਰੂਪ ਹੈ ਇਹਨੂੰ ਬਰਕਰਾਰ ਰੱਖ ਸਕੀਏ, ਕਿਉਂਕਿ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਜਿਹੜਾ ਸਰੂਪ ਦਿੱਤਾ ਹੈ ਇਹ ਦੁਨੀਆ ਤੋਂ ਨਿਆਰਾ ਅਤੇ ਵਿਲੱਖਣ ਹੈ ਅਤੇ ਇਸ ਸਰੂਪ ਦੀ ਚੜ੍ਹਦੀ ਕਲਾ ਵਾਸਤੇ ਆਪਾਂ ਯਤਨ ਕਰਨੇ ਨੇ ਔਰ ਇਸ ਸਰੂਪ ਨੂੰ ਹੀ ਅੱਜ ਦੁਨੀਆ ਦੇ ਲੋਕ ਚੁੱਕ ਚੁੱਕ ਕੇ ਸਜਦਾ ਕਰਦੇ ਨੇ। ਆਓ ਜਰਾ ਤੱਕਣ ਦਾ ਯਤਨ ਕਰੋ ਬਈ ਖਾਲਸੇ ਦੀ ਇਹ ਚੜ੍ਹਦੀ ਕਲਾ ਦੀ ਜਿਹੜੀ ਪ੍ਰਤੀਕ ਸਾਬਤ ਸੂਰਤ ਅੰਮ੍ਰਿਤਧਾਰੀ ਹੋਣਾ, ਚੜ੍ਹਦੀ ਕਲਾ ਦੇ ਵਿੱਚ ਰਹਿਣਾ, ਇਹਦੇ ਉੱਤੇ ਸ਼ਾਇਰ ਦੀ ਲਿਖੀ ਹੋਈ ਕਵਿਤਾ ਆਪਦੇ ਨਾਲ ਸਾਂਝੀ ਕਰਦੇ।
ਸਿੱਖ ਕੌਮ ਤਲਵਾਰ ਚੋਂ ਹੋਈ ਪੈਦਾ, ਤੇ ਤੇਗਾਂ ਖਾਧੀਆਂ ਨੇ ਤੇਗਾਂ ਮਾਰੀਆਂ ਨੇ, ਵਗਦੇ ਲਹੂ ਵਿੱਚ ਰੰਗ ਕੇ ਲਾਲ ਕੱਪੜੇ, ਬਾਣੇ ਪਹਿਨ ਲਏ ਸ਼ਹੀਦਾਂ ਲਲਾਰੀਆਂ ਨੇ। ਸਿੱਖ ਕੌਮ ਨੇ ਦੇਸ਼ ਔਰ ਪੰਥ ਦੇ ਲਈ ਜਾਨਾਂ ਵਾਰ ਨੇ ਕਰ ਵਾਰੀਆਂ ਮੁਫਤ ਮੁਫਤ ਤਾਂ ਮੰਗ ਕੇ ਨਹੀਂ ਲਈਆਂ ਤੇ ਲਈਆਂ ਸਿਰਾਂ ਦੇ ਨਾਲ ਸਰਦਾਰੀਆਂ ਨੇ ਤੇ ਲਈਆਂ ਸਿਰਾਂ ਦੇ ਨਾਲ ਸਰਦਾਰੀਆਂ ਨੇ
ਉਹ ਸਾਰੇ ਸੰਸਾਰ ਵਿੱਚੋਂ ਸੋਹਣੀ ਸੂਰਤ ਸਭ ਤਾਂ ਸਿਆਣੀ ਇੱਕ ਪੁਰਖ ਅਕਾਲ ਬਿਨਾ ਨਾ ਕੋਈ ਪੂਜੇ ਮੜੀ ਮਸਾਣੀ
ਉਹ ਤੇਰੇ ਵੇਖ ਭਗਉਤੀ ਨੂੰ ਨਾ ਕੋਈ ਪਰਮ ਭੂਤ ਨਾ ਠਹਿਰੇ ਹੈ ਚਾਨ ਕਾਲ ਸੇਰੀ ਗਾਤਰੇ ਖੜਗਤ ਖੜੇ ਮਸ਼ਹਿਰੇ
ਸਾਰੇ ਸੰਸਾਰ ਵਿੱਚੋਂ ਸੋਹਣੀ ਸੂਰਤ ਸਭ ਤਾਂ ਸਿਆਣੀ ਇੱਕ ਪੁਰਖ ਅਕਾਲ ਬਿਨਾ ਨਾ ਕੋਈ ਪੂਜੇ ਮੜੀ ਮਸਾਣੀ
ਉਹ ਤੇਰੇ ਵੇਖ ਭਗਉਤੀ ਨੂੰ ਨਾ ਕੋਈ ਪਰਮ ਭੂਤ ਨਾ ਠਹਿਰੇ ਹੈ ਚਾਨ ਖਾਲ ਸੇਰੀ ਗਾਤਰੇ ਖੜਗਤ ਖੜੇ ਮਸ਼ਹਿਰੇ
ਤੇਰਾ ਜਨਮ ਖੰਡੇ ਚੋਂ ਸਮਤ ਚ ਪੰਜਾ ਦਸੇ ਵਿਸਾਖੀ ਬਣ ਸੰਤ ਸਿਪਾਹੀ ਤੂੰ ਕੀਤੀ ਦੁਖੀ ਦੇਸ਼ ਦੀ ਰਾਖੀ
ਉਹਦਿਆ ਧਰਮ ਹਿੰਮਤ ਸਿੰਘ ਜੀ ਮੋਕਮ ਸਿੰਘ ਸਾਹਿਬ ਜੀ ਵਗੈਰੇ ਹੈ ਚਾਨ ਕਾਲ ਸੇਰੀ ਗਾਤਰੇ ਖੜਗਦ ਖੜੇ ਮਸ਼ਹਿਰੇ
ਉਹ ਹੈ ਮੇਰ ਮਾਲਕ ਦੀ ਤੇਰੇ ਤੇ ਹੈ ਮਾਪਿਆਂ ਦਾ ਮੱਖਣਾ ਤੱਕ ਸਾਬਤ ਸੂਰਤ ਨੂੰ ਆਖਿਣ ਇਹ ਹੈ ਬੱਤੀ ਸੁਲੱਖਣਾ
ਉਹ ਸੱਜ ਦੇ ਦਸਤਾਰ ਸਣੇ ਕੰਗਾ ਕੜਾ ਤੇ ਕੇਸ ਕਛਹਿਰੇ ਹੈ ਚਾਨ ਕਾਲ ਸੇਰੀ ਗਾਤਰੇ ਖੜਗਤ ਖੜੇ ਮਸ਼ਹਿਰੇ
ਜਗ ਸਦਾ ਜਿਉਂਦੇ ਹੈ ਤਿੰਨੇ ਭਗਤ ਸੂਰਮੇ ਦਾਨੀ ਗਏ ਦੇਹਾਂਤ ਤੇਗ ਚਲਾ ਚਮਕੇ ਚੰਦ ਵਾਂਗੂ ਕੁਰਬਾਨੀ
ਉਹ ਤੇਰੀ ਜਵਾਨੀ ਜੋਵਣ ਦੇ ਨਾ ਟਲ ਜਾਵਣ ਸਿਖਰ ਦੁਪਹਿਰੇ ਹੈ ਚਾਨ ਖਾਲ ਸੇਰੀ ਗਾਤਰੇ ਖੜਗਤ ਖੜੇ ਮਸ਼ਹਿਰੇ
ਅੱਜ ਜ਼ੁਲਮੀ ਜ਼ਾਲਮਾਂ ਦੇ ਤੈ ਬਿਨ ਕਿਹੜਾ ਕਰੇ ਨਬੇੜੇ ਸ਼ੱਕ ਅੰਮ੍ਰਿਤ ਸਿੰਘ ਸੱਜ ਜਾ ਸੋਹਣਿਆ ਸਮਾਂ ਆ ਗਿਆ ਨੇੜੇ
ਉਹ ਛੱਡ ਮਣੀਆਂ ਮੇਲੀ ਉੱਠੇ ਸੁਣ ਕੇ ਨਾਮ ਬੀਨ ਦੇ ਲਹਿਰੇ ਹੈ ਚਾਨ ਕਾਲ ਸੇਰੀ ਗਾਤਰੇ ਖੜਗਤ ਖੜੇ ਮਸ਼ਹਿਰੇ
ਕਾਬਲ ਵੱਲ ਜਾਂਦੀਆਂ ਦੇ ਕਾਲ ਜੇ ਸੀ ਕੰਨਿਆਂ ਦੇ ਖੁਸਦੇ ਇਉਂ ਪਾਂਪੜ ਬੁਝਣੇ ਨਾ ਰਹੇ ਜੇ ਪਾਮਸ਼ਕਾਂ ਦੇ ਪੁੱਛਦੇ
ਓਏ ਭੁੱਖੇ ਧਿਆਏ ਵੀ ਭਾਵੇਂ ਹੋਵਣ ਕੱਲੇ ਕਹਿਰੇ ਹੈ ਚਾਨ ਖਾਲ ਸੇਰੀ ਗਾਤਰੇ ਤੇਗ ਤੇ ਖੜਗ ਮਸ਼ਹਿਰੇ
ਉਹ ਚੰਗੀ ਜਰਨੈਲਾਂ ਨੇ ਜਦ ਸੀ ਜੰਗ ਦਾ ਬਿਗਲ ਵਜਾਤਾ ਇਹ ਆਪ ਤੇ ਅਟਕੇ ਨੀ ਉਲਟਾ ਅਟਕ ਇਹਨਾਂ ਅਟਕਾਤਾ
ਉਹ ਜਿਸ ਖਿਜਰ ਖਜਾਨੇ ਨੂੰ ਦੇਣ ਕੜਾਈਆਂ ਮੰਨਣ ਮੈਰੇ ਹੈ ਚਾਨ ਖਾਲ ਸੇਰੀ ਗਾਤਰੇ ਖੜਗਤ ਖੜੇ ਮਸ਼ਹਿਰੇ
ਸਖਤਿਆਂ ਨੂੰ ਸੋਧਣ ਲਈ ਸਖਤਿਆਂ ਨੂੰ ਸੋਧਣ ਲਈ ਜਦ ਤੂੰ ਸੋਧ ਤੁਰੇ ਅਰਦਾਸਾ ਤੂੰ ਬਿਨਾਂ ਸੀਸ ਤੋਂ ਵੀ ਸਮਝੇ ਮਲਕਣ ਮੌਤ ਤਮਾਸ਼ਾ
ਉਹ ਦੁਸ਼ਮੇਸ਼ ਦਲਾਰਿਆਂ ਨੇ ਕਰਤੇ ਖੁੱਲੇ ਦੇਸ਼ ਦੇ ਦੈਰੇ ਹੈ ਚਾਨ ਖਾਲ ਸੇਰੀ ਗਾਤਰੇ ਖੜਗਤ ਖੜੇ ਮਸ਼ਹਿਰੇ
ਬੰਬ ਬਨ ਬਨ ਛਾਤੀਆਂ ਨਾ ਪਾਜੜਾਂ ਦਲ ਦੁਸ਼ਮਣ ਦੇ ਪਾਈਆਂ ਓ ਵੇਖ ਬਸੰਤ ਸਿਆਂ ਟੁੱਟੇ ਟਿੰਕ ਜੋ ਦੇਣ ਗਵਾਈਆਂ
ਓ ਭਜਿਆਂ ਨੂੰ ਰਸਤਾ ਨਾ ਦਿੱਤਾ ਈ ਚੋਗਲ ਦੀ ਨਹਿਰੇ ਦਿੱਤਾ ਈ ਚੋਗਲ ਦੀ ਨਹਿਰੇ ਹੈ ਚਾਨ ਕਾਲ ਸੇਰੀ ਗਾਤਰੇ ਖੜਗਤ ਖੜੇ ਮਸ਼ਹਿਰੇ
ਇਹ ਸੀ ਸਾਡੇ ਵਿਲੱਖਣ ਇਤਿਹਾਸ ਦੀਆਂ ਕੁਝ ਵਨਗੀਆਂ ਜੋ ਆਪਦੇ ਨਾਲ ਇਤਿਹਾਸਕ ਤੱਥਾਂ ਰਾਹੀਂ ਸਾਂਝੀਆਂ ਕੀਤੀਆਂ ਨਿਯਤ ਕੀਤਾ ਹੋਇਆ ਸਮਾਂ ਸਮਾਪਤ ਹੈ ਆਓ ਆਪਾਂ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਅਨੰਦ ਸਾਹਿਬ ਦੇ ਨਾਲ ਜੁੜਦੇ ਹਾਂ ਉਪਰੰਤ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਗੁਰੂ ਘਰ ਦੀ ਮਰਿਆਦਾ ਸੰਪੂਰਨ ਹੋਵੇਗੀ ਜਥੇ ਨਾਲ ਇੱਥੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮਾਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੀਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਪ੍ਰਿਆ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੀਰਾ, ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮਾਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਸਾਰਨਾ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ। ਸਾਚੀ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਨ ਕੇ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੀ ਸਾਹਿਬ ਕਿਆ ਨਾਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹੈ ਨਾਨਕ ਸੁਣੋ ਸੰਤੋ, ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕੇ ਲਾਗੇ, ਕਹੈ ਨਾਨਕ ਤਹੈ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਭਾਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣਤੇ ਪਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।